ਸਤਿਗੁਰਾਂ ਦੀ ਹਜ਼ੂਰੀ ਵਿੱਚ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਮਹਾਂਪੁਰਖ ਬਾਊ ਜੀ ਸਰੀਰਕ ਤੌਰ 'ਤੇ ਅੱਜ ਸਾਡੇ ਵਿੱਚ ਨਹੀਂ ਰਹੇ, ਪਰ ਉਹ ਆਤਮਿਕ ਤੌਰ 'ਤੇ ਆਪਣੇ ਆਪ ਵਿੱਚ ਮਾਤਾ ਜੀ ਦੇ ਰੂਪ ਦੇ ਵਿੱਚ ਸਾਡੇ ਵਿੱਚ ਬਿਰਾਜਮਾਨ ਹੀ ਹਨ, ਸਾਡੇ ਤੋਂ ਦੂਰ ਨਹੀਂ ਹਨ। ਸੰਗਤਾਂ ਵੱਲੋਂ ਹੁਕਮ ਹੋਇਆ ਹੈ ਕਿ 2-4 ਮਿੰਟ ਵਾਸਤੇ ਬਾਊ ਜੀ ਦੇ ਵਾਸਤੇ ਸੰਗਤਾਂ ਨੂੰ ਦੱਸਿਆ ਜਾਵੇ। ਜੋ ਪੁਰਾਣੀਆਂ ਸੰਗਤਾਂ ਹਨ, ਆਉਂਦੀਆਂ ਹਨ, ਉਹ ਤਾਂ ਜਾਣਦੀਆਂ ਹੀ ਹਨ। ਕੁਝ ਜੋ ਨਵੀਆਂ ਸੰਗਤਾਂ ਆਉਂਦੀਆਂ ਹਨ, ਉਹਨਾਂ ਨੂੰ ਵੀ ਉਹਨਾਂ ਬਾਰੇ ਥੋੜ੍ਹਾ ਜਿਹਾ ਸੰਗਤਾਂ ਨੇ ਕਿਹਾ ਕਿ ਉਹਨਾਂ ਬਾਰੇ ਚਾਨਣਾ ਪਾਇਆ ਜਾਵੇ। ਸੋ ਦਾਸ ਤੁਸ਼ ਬੁੱਧੀ ਹੋਣ ਕਰਕੇ ਇੱਕ ਮਹਾਂਪੁਰਖ ਦੀ ਵਡਿਆਈ, ਇੱਕ ਮਹਾਂਪੁਰਖ ਬਾਰੇ ਕੀ ਕਹਿ ਸਕਦਾ ਹੈ? ਮਹਾਂਪੁਰਖ ਬਾਰੇ ਤਾਂ ਸਿਰਫ ਮਹਾਂਪੁਰਖ ਹੀ ਦੱਸ ਸਕਦਾ ਹੈ ਜਿਸ ਨੇ ਉਹਨੂੰ ਅੰਤਰਾਤਮੇ ਜਾਣਿਆ ਹੋਵੇ, ਜੋ ਉਸੇ ਦਰਜੇ 'ਤੇ ਪਹੁੰਚਿਆ ਹੋਵੇ। ਸੋ ਫਿਰ ਵੀ ਜੋ ਵੀ ਦਾਸ ਨੇ ਸੰਗਤ ਦੇ ਵਿੱਚ ਆ ਕੇ ਅਨੁਭਵ ਕੀਤਾ ਹੈ, ਦੇਖਿਆ ਹੈ, ਜੋ ਮਹਾਂਪੁਰਖਾਂ ਬਾਊ ਜੀ ਦੇ ਮੁਖਾਰਬਿੰਦ ਤੋਂ ਕੁਝ ਲਫ਼ਜ਼ ਸੁਣੇ ਹਨ, ਗੱਲਾਂ ਸੁਣੀਆਂ ਹਨ, ਉਹਨਾਂ ਦੇ ਆਧਾਰ 'ਤੇ 2-4 ਮਿੰਟ ਵਾਸਤੇ ਉਹਨਾਂ ਦੀ ਜੀਵਨੀ ਦੇ ਉੱਤੇ ਸੰਖੇਪ ਜਿਹਾ ਦੱਸਣ ਦੀ ਕੋਸ਼ਿਸ਼ ਕਰਾਂਗੇ। ਸੋ ਆਪ ਜੀ ਨੇ ਜਿੱਥੇ ਵੀ ਗਲਤੀਆਂ ਹੋਣ ਉਹ ਕਬੂਲ ਕਰਨੀਆਂ, ਮਾਫ਼ ਕਰ ਦੇਣੀਆਂ। ਗੁਰਮੁਖ ਪਿਆਰੇ ਬਾਊ ਜੀ ਦਾ ਜੋ ਜੀਵਨ ਹੈ, ਤਕਰੀਬਨ 23-24 ਸਾਲ ਦੀ ਉਮਰ ਦੇ ਵਿੱਚ ਹੀ ਉਹਨਾਂ ਨੂੰ ਕਿਸੇ ਗੁਰਮੁਖ ਪਿਆਰੇ ਦੀ ਛੋਹ ਪ੍ਰਾਪਤ ਹੋਈ। ਗੁਰਬਾਣੀ ਵਾਲੇ ਪਾਸੇ ਉਹਨਾਂ ਨੇ ਗੁਰਮੁਖ ਪਿਆਰਿਆਂ ਉਹਨਾਂ ਨੂੰ ਲਾਇਆ। ਆਰਮੀ ਦੇ ਵਿੱਚ ਸਰਵਿਸ ਕਰਦੇ ਸਨ, ਆਰਮੀ ਦੇ ਵਿੱਚ ਉਹਨਾਂ ਦੀ ਕਲੈਰੀਕਲ ਜੌਬ ਸੀ, ਇਸੇ ਕਰਕੇ ਹੀ ਉਹਨਾਂ ਨੂੰ, ਕਿਉਂਕਿ ਆਰਮੀ ਦੇ ਵਿੱਚ ਅੰਗਰੇਜ਼ਾਂ ਦੇ ਟਾਈਮ 'ਤੇ ਕਲਰਕ ਨੂੰ ਬਾਊ ਜੀ ਕਹਿ ਕੇ ਬੁਲਾਇਆ ਜਾਂਦਾ ਸੀ। ਸੋ ਉੱਥੇ ਹੀ ਉਹਨਾਂ ਦਾ ਨਾਂ ਜਿਹੜਾ ਸੀ ਬਾਊ ਜੀ ਆਰਮੀ ਦੇ ਵਿੱਚ ਹੀ ਮਸ਼ਹੂਰ ਹੋ ਗਿਆ। ਸੋ ਉਸੇ ਨਾਂ ਨਾਲ ਹੀ ਪਿਆਰ ਨਾਲ ਸੰਗਤਾਂ ਅੱਜ ਤੱਕ ਉਹਨਾਂ ਨੂੰ ਬਾਊ ਜੀ ਕਹਿ ਕੇ ਹੀ ਬੁਲਾਉਂਦੀਆਂ ਆਈਆਂ ਹਨ। ਸੋ 23-24 ਸਾਲ ਦੀ ਉਮਰ ਦੇ ਵਿੱਚ ਹੀ ਬਾਊ ਜੀ ਨੇ ਆਪ ਦੱਸਿਆ ਸੀ ਕਿ ਮੈਨੂੰ ਛੋਹ ਲੱਗ ਗਈ ਗੁਰਮੁਖ ਪਿਆਰੇ ਦੇ ਰਾਹੀਂ। ਉਹਨਾਂ ਨੇ ਉੱਥੇ ਸਿਮਰਨ ਕਰਾਉਣਾ, ਹੋਰ ਵੀ ਉਹਨਾਂ ਦੇ ਨਾਲ ਆਰਮੀ ਦੇ ਵਿੱਚ ਸਾਥੀ ਹੁੰਦੇ ਸਨ, ਪਰ ਬਾਊ ਜੀ ਨੂੰ ਉਹਨਾਂ ਦੇ ਨਾਲੋਂ ਜ਼ਿਆਦਾ ਉਹਨਾਂ ਦੇ ਅੰਦਰ ਗੁਰਬਾਣੀ ਦੀ ਜੋ ਅੰਦਰ ਤਾਂਘ ਸੀ, ਉਹ ਉਹਨਾਂ ਦੂਸਰਿਆਂ ਦੇ ਸਾਥੀਆਂ ਦੇ ਨਾਲੋਂ ਬਹੁਤ ਤੀਬਰ ਸੀ। ਇਸ ਕਰਕੇ ਉਸ ਮਹਾਂਪੁਰਖ ਨੇ ਵੀ ਇਹਨਾਂ ਵੱਲ ਬਹੁਤ ਧਿਆਨ ਦਿੱਤਾ। ਉਹਨਾਂ ਦੀ ਦੇਖ ਰੇਖ ਦੇ ਵਿੱਚ ਨਾਮ ਜਪਦਿਆਂ ਬਾਊ ਜੀ ਇੱਕ ਆਤਮਿਕ ਸਤਾ 'ਤੇ ਪਹੁੰਚੇ। ਉਹਨਾਂ ਦੀ ਅੰਤਰ ਆਤਮੇ ਜੋ ਉਹਨਾਂ ਦੇ ਵਿੱਚ ਗੁਰਬਾਣੀ ਦਾ ਰਸ ਜਦੋਂ ਭਰਨਾ ਸ਼ੁਰੂ ਹੋਇਆ, ਫਿਰ ਉਹਨਾਂ ਨੂੰ ਅੰਮ੍ਰਿਤਪਾਨ ਕਰਨ ਦੀ ਲੋੜ ਮਹਿਸੂਸ ਹੋਈ। ਉਹਨਾਂ ਮਹਿਸੂਸ ਕੀਤੀ ਕਿ ਹੁਣ ਅੰਮ੍ਰਿਤਪਾਨ ਕੀਤਾ ਜਾਵੇ, ਕਿਉਂਕਿ ਬਰਮਾ ਦੇ ਵਿੱਚ ਉਹਨਾਂ ਦਿਨਾਂ ਵਿੱਚ 5 ਪਿਆਰੇ ਜਾਂ ਅੰਮ੍ਰਿਤਪਾਨ ਦਾ ਕਰਨ ਦਾ ਕੋਈ ਇੰਨਾ ਇੰਤਜ਼ਾਮ ਨਹੀਂ ਸੀ, ਈਵਨ 5 ਪਿਆਰੇ ਵੀ ਬਹੁਤ ਘੱਟ ਮਿਲਦੇ ਸਨ। ਸੋ ਇਸ ਕੰਮ ਵਾਸਤੇ ਬਾਊ ਜੀ ਨੂੰ ਅੰਮ੍ਰਿਤਸਰ ਅਕਾਲ ਤਖਤ ਸਾਹਿਬ ਤੋਂ ਆ ਕੇ ਉਹਨਾਂ ਨੇ ਅੰਮ੍ਰਿਤਪਾਨ ਕੀਤਾ, ਸਪੈਸ਼ਲੀ ਛੁੱਟੀ ਲੈ ਕੇ ਇਸੇ ਕੰਮ ਲਈ ਆਏ। ਆ ਕੇ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਅੰਮ੍ਰਿਤਪਾਨ ਕੀਤਾ, ਫਿਰ ਵਾਪਸ ਬਰਮਾ ਆਰਮੀ ਦੇ ਵਿੱਚ ਚਲੇ ਗਏ। ਸੋ ਉੱਥੇ ਉਹਨਾਂ ਨੇ ਗੁਰਮੁਖ ਪਿਆਰੇ ਜੋ ਸਨ, ਜਿਨ੍ਹਾਂ ਤੋਂ ਉਹਨਾਂ ਨੂੰ ਛੋਹ ਲੱਗੀ ਸੀ, ਉਹ ਤਾਂ ਚਲੇ ਗਏ। ਉਹਨਾਂ ਦੇਖਿਆ ਮੇਰਾ ਕੰਮ ਤਾਂ ਹੋ ਗਿਆ ਹੈ। ਤੋ ਬਾਊ ਜੀ ਨੇ ਆਪਣੇ ਹੋਰ ਸਾਥੀਆਂ ਨੂੰ ਨਾਲ ਲੈ ਕੇ ਸਿਮਰਨ ਸ਼ੁਰੂ ਕੀਤਾ। ਇਹ ਸਿਮਰਨ ਦੀ ਲੜੀ ਉਹਨਾਂ ਨੇ ਰੋਜ਼ਾਨਾ ਸੰਗਤ ਕਰਨੀ। ਹੌਲੀ ਹੌਲੀ ਇਸ ਤੋਂ ਬਾਅਦ ਉਪਰੰਤ ਬਰਮਾ ਆਜ਼ਾਦ ਹੋ ਗਿਆ, ਬਾਊ ਜੀ ਵੀ ਇੱਧਰ ਹਿੰਦੁਸਤਾਨ ਆ ਗਏ, ਉਹਨਾਂ ਦੇ ਸਾਥੀ ਵੀ ਹਿੰਦੁਸਤਾਨ ਆ ਗਏ, ਇੱਕ ਦੂਜੇ ਤੋਂ ਸਾਰੇ ਸਾਥੀ ਵਿਛੜ ਗਏ। 5-10 ਸਾਲ ਇਸ ਤਰ੍ਹਾਂ ਲੰਘ ਗਏ। 1960 ਦੇ ਵਿੱਚ ਬਾਊ ਜੀ ਆਪ ਦੱਸਦੇ ਸਨ ਕਿ ਮੈਨੂੰ ਖਿਆਲ ਆਇਆ ਕਿ ਮੈਂ ਹੁਣ ਪੁਰਾਣੇ ਸਾਥੀਆਂ ਨੂੰ ਫਿਰ ਇਕੱਠਾ ਕਰਕੇ ਉਹੋ ਹੀ ਸਤਸੰਗ ਦੀ ਲਹਿਰ ਫਿਰ ਚਲਾਈ ਜਾਵੇ ਜਿਹੜੀ ਬਰਮਾ ਦੇ ਵਿੱਚ ਸ਼ੁਰੂ ਹੋਈ ਸੀ, ਕਿਉਂਕਿ ਉਹਨਾਂ ਦੇ ਅੰਦਰ ਜੋ ਗੁਰਬਾਣੀ ਦੀ ਅੱਗ ਲੱਗੀ ਹੋਈ ਸੀ, ਉਹ ਚਾਹੁੰਦੇ ਸਨ ਇਹ ਅੱਗ ਹੋਰ ਵੀ ਸਾਰਿਆਂ ਨੂੰ ਲੱਗੇ, ਸਾਰੇ ਹੋਰ ਹਿਰਦੇ ਵੀ ਇਹਦੇ ਨਾਲ ਸ਼ਾਂਤ ਹੋਣ, ਪ੍ਰੇਮ ਦੇ ਨਾਲ, ਨਾ ਗੁਰੂ ਨਾਨਕ ਪ੍ਰੇਮ ਦੇ ਨਾਲ। ਸੋ ਉਹਨਾਂ ਨੇ ਆਪਣੇ ਸਾਥੀਆਂ ਨੂੰ ਇਕੱਠੇ ਕਰਨਾ ਸ਼ੁਰੂ ਕੀਤਾ। ਬਾਊ ਜੀ ਦੱਸਦੇ ਸਨ ਕਿ ਇਸ ਕੰਮ ਵਾਸਤੇ ਮੇਰੇ ਕੋਲ ਕਿਸੇ ਦਾ ਐਡਰੈਸ ਨਹੀਂ ਸੀ, ਜਿੱਥੋਂ ਸਾਨੂੰ ਪੈਨਸ਼ਨ ਮਿਲਦੀ ਸੀ ਮੈਂ ਉਸ ਦਫ਼ਤਰ 'ਤੇ ਜਾ ਕੇ ਖੜ੍ਹਾ ਹੋ ਗਿਆ ਜਿਸ ਦਿਨ ਪੈਨਸ਼ਨ ਮਿਲਦੀ। ਮੈਂ ਕਿਹਾ ਇੱਕ ਦੋ ਦਿਨ ਤਿੰਨ ਦਿਨ ਇੱਥੇ ਖੜ੍ਹਾ ਰਹੂੰਗਾ, ਕੋਈ ਨਾ ਕੋਈ ਤਾਂ ਪੈਨਸ਼ਨ ਲੈਣ ਆਏਗਾ ਹੀ ਨਾ। ਤਾਂ ਉਸ ਤੋਂ ਅੱਗੇ ਤਾਂ ਇਸ ਤਰ੍ਹਾਂ ਬਾਊ ਜੀ ਕਹਿੰਦੇ ਇੱਕ ਦੇ ਪਹਿਲਾਂ ਮੈਨੂੰ ਮੇਲ ਪ੍ਰਾਪਤ ਹੋਇਆ ਆਪਣੇ ਸਾਥੀ ਦਾ, ਉਸ ਤੋਂ ਅੱਗੇ ਉਹਨੇ ਦੱਸਿਆ ਦੂਸਰਾ ਫਲਾਣੇਦਾਰਾਂ ਦਾ। ਇਸ ਤਰ੍ਹਾਂ ਬਾਊ ਜੀ ਨੇ ਪੁਰਾਣੇ ਸਾਥੀਆਂ ਨੂੰ ਫਿਰ ਇਕੱਠੇ ਕਰਕੇ ਸਿਮਰਨ ਦਾ ਜੋ ਸਿਲਸਿਲਾ ਆਰੰਭ ਕੀਤਾ। ਉਸ ਤੋਂ ਉਪਰੰਤ ਬਾਊ ਜੀ ਨੇ 1960 ਤੋਂ ਬਾਅਦ 1970-71 ਤੱਕ ਇਹੀ ਸਿਲਸਿਲਾ ਜਾਰੀ ਰਿਹਾ। ਕਦੇ ਕਿਤੇ ਸਮਾਗਮ ਰੱਖਣਾ, ਕਦੇ ਕਿਤੇ ਸਮਾਗਮ ਰੱਖਣਾ, ਥੋੜ੍ਹੀ ਸੰਗਤ ਹੁੰਦੀ ਸੀ। ਇਸ ਤਰ੍ਹਾਂ ਸੰਗਤ ਹੌਲੀ ਹੌਲੀ ਵੱਧਦੀ ਗਈ। ਤਾਂ 1972 ਦੇ ਵਿੱਚ ਇਹ ਸਥਾਨ ਗੁਰਦੁਆਰਾ ਬ੍ਰਹਮ ਮੁੰਗਾ ਸਾਹਿਬ ਇਹ ਹੋਂਦ ਵਿੱਚ ਆਇਆ, ਕਿਉਂਕਿ ਜਦੋਂ ਜ਼ਰੂਰਤ ਮਹਿਸੂਸ ਹੋਈ ਕਿ ਸੰਗਤ ਜ਼ਿਆਦਾ ਹੋਈ ਗਈ, ਹੁਣ ਇੱਕ ਥਾਂ ਦੇ ਉੱਤੇ ਸੰਗਤ ਇਕੱਠੀ ਹੋਇਆ ਕਰੇ। इस तरह उस तो उपरंत बाऊ जी जो बर्मा विच सन उन्होंने एक पाठ जो सधारण पाठ से गुरु ग्रंथ साहब जी का वह कहिंदे सन मैं 12 सालों के पूरा किया। 12 सालों पाठ करके कहिंदे मैनू इको ही गल जो मेरे मन के अंदर तस बस रस गई कि बाणी तो सिमरन करन दा ही कहिंदी है, तो इस वास्ते उन्होंने सिमरन का यह बीड़ा चक्या। तो जो साध संगत रूपी उन्होंने ये समागम रचे सन, इन्हां दे विच उन्होंने सिमरन नू जो कि अपने गुरद्वारों चों सिख संस्थावां चों भुल विसर चुका सी उन्होंने दोबारा इस लहर नू सुरजीत किया। उस तो उपरंत इस गुरद्वारा साहब के प्रबंध वास्ते 1983 दे विच जदों संगतां होर वध गईआं तां उन्होंने इसका ट्रस्ट बना के प्रबंध जो सी उह ट्रस्ट नू सौंप दिता। आप बिल्कुल जो उन्हां दा अंतरीव आत्मक जो उन्होंने अंदर वलवले सन वह इन्ने प्रबल सन कि इस दौरान उन्होंने जो गुरबाणी विचार दे लेख लिखे जो उन्होंने आपा सी अंदर वह उन्होंने इन लेखा दे विच रखिया। बाऊ जी कहिंदे हुंदे सन कि जिन्होंने मेरे नाल गल्लां करनियां हन वह मेरे लेख पढ़ लवण, मेरा आपा इन लेखा विच पिया है। जिन्होंने सतगुरु नाल गल्लां करनियां हन वह गुरबाणी पढ़ लवे, गुरबाणी दे विच सतगुरां दा आपा पिया है। सो ये गुरबाणी विचार दे लेख जो उन्होंने 132 लिखे इंग्लिश दे विच 5 लेख लिखे इन्हां दे विच उन्होंने बहुत महत्वपूर्ण विषयां नूं लै के जो जिग्यासू दे राह दे विच गुंझलां आउंदियां हन आत्मक पंथ दे उत्ते चलदिआं उन्नू जो तकलीफां आउंदियां हन जो उन्नू अड़चनावां पैंदियां हन उन्हां नूं बड़े सौखे ढंग दे नाल बाऊ जी ने इन्हां दे विच बयान कीता अते सानूं सिमरन दी सेध दित्ती। सिमरन जीवन जीवण दा ਇਹ ਇੱਕ ਉਹਨਾਂ ਨੇ ਦਿਸ਼ਾ ਸਾਨੂੰ ਪ੍ਰਦਾਨ ਕੀਤੀ ਇਹਨਾਂ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਰਾਹੀਂ। ਸੋ ਆਪਾਂ ਜੋ ਸੰਗਤਾਂ ਨੇ ਲਏ ਹੋਏ ਹਨ ਧੰਨ ਭਾਗ ਹਨ, ਜਿਨ੍ਹਾਂ ਨੇ ਨਹੀਂ ਲਏ ਹਨ ਉਹ ਕਿਰਪਾ ਕਰਕੇ ਇਹਨਾਂ ਲੇਖਾਂ ਨੂੰ ਘਰ ਜਾ ਕੇ ਆਪਾਂ ਧਿਆਨ ਨਾਲ ਪੜ੍ਹੀਏ। ਇਹਨਾਂ ਵਿੱਚ ਬਾਊ ਜੀ ਦਾ ਆਪਾ ਹੈ ਜਿਨ੍ਹਾਂ ਨੇ ਉਹਨਾਂ ਨਾਲ ਜਦੋਂ ਵੀ ਗੱਲਾਂ ਕਰਨੀਆਂ ਹੋਣ ਇਹਨਾਂ ਲੇਖਾਂ ਰਾਹੀਂ ਇਹਨਾਂ ਨੂੰ ਪੜ੍ਹ ਕੇ ਉਹਨਾਂ ਨਾਲ ਗੱਲਾਂ ਕਰ ਸਕਦਾ ਹੈ। ਸੋ ਉਸ ਤੋਂ ਉਪਰੰਤ ਬਾਊ ਜੀ ਦਾ ਜੋ ਗ੍ਰਹਿਸਥੀ ਜੀਵਨ ਸੀ ਇਸ ਬਾਰੇ ਬਹੁਤ ਸੰਗਤਾਂ ਜਾਣਦੀਆਂ ਹਨ ਕਿ ਉਹਨਾਂ ਨੇ ਗ੍ਰਹਿਸਥੀ ਜੀਵਨ ਬਤੀਤ ਕੀਤਾ। ਕੋਈ ਬਣ ਕੇ ਸਾਧ ਜਾਂ ਸੰਤ ਨਹੀਂ ਬੈਠੇ ਸਾਰੀ ਉਮਰ, ਕੋਈ ਚੋਲਾ ਨਹੀਂ ਪਾਇਆ, ਆਮ ਗ੍ਰਹਿਸਥੀਆਂ ਵਾਂਗਰ ਉਹਨਾਂ ਨੇ ਆਪਣਾ ਜੀਵਨ ਬਤੀਤ ਕੀਤਾ, ਆਪਣੇ ਬੱਚਿਆਂ ਦੀ ਬਹੁਤ ਚੰਗੇ ਤਰੀਕੇ ਨਾਲ ਪਾਲਣਾ ਕੀਤੀ, ਉਹਨਾਂ ਨੂੰ ਹਾਇਰ ਐਜੂਕੇਸ਼ਨ ਦਿੱਤੀ, ਉਹਨਾਂ ਨੂੰ ਪੜ੍ਹਾਇਆ, ਉਹਨਾਂ ਨੂੰ ਲਿਖਾਇਆ, ਉਹਨਾਂ ਨੂੰ ਨੌਕਰੀਆਂ 'ਤੇ ਲਵਾਇਆ, ਉਹਨਾਂ ਦੇ ਸ਼ਾਦੀਆਂ ਕੀਤੀਆਂ। ਉਸ ਤੋਂ ਉਪਰੰਤ ਲੇਕਿਨ ਅਲਿਪਤਤਾ ਦੀ ਮਿਸਾਲ ਵੀ ਬਾਊ ਜੀ ਤੋਂ ਬਿਨਾਂ ਹੋਰ ਕਿਸੇ ਕੋਲ ਇਹੋ ਜਿਹੀ ਸ਼ਾਇਦ ਮਿਲਣੀ ਬਹੁਤ ਔਖੀ ਹੋਵੇ ਕਿ ਇਹ ਸਾਰਾ ਕਰਨ ਦੇ ਉਪਰੰਤ ਵੀ ਜਦੋਂ ਅਲਿਪਤ ਹੋਏ ਤਾਂ ਇੱਕਦਮ ਆਪਣੇ ਸਾਰੇ ਪਰਿਵਾਰ ਤੋਂ ਅਲਿਪਤ ਹੋ ਕੇ ਪਾਸੇ ਬੈਠ ਗਏ ਕਿ ਜੋ ਮੇਰੀਆਂ ਜ਼ਿੰਮੇਵਾਰੀਆਂ ਗੁਰੂ ਨਾਨਕ ਨੇ ਸੌਂਪੀਆਂ ਸਨ ਪਰਿਵਾਰ ਪ੍ਰਤੀ ਉਹ ਪੂਰੀਆਂ ਹੋ ਗਈਆਂ ਹਨ, ਅੱਜ ਤੋਂ ਬਾਅਦ ਕੋਈ ਜ਼ਿੰਮੇਵਾਰੀ ਨਹੀਂ। ਅੱਜ ਤੋਂ ਬਾਅਦ ਜਿਹਨੇ ਵੀ ਆਉਣਾ ਹੋਵੇ ਪਰਿਵਾਰ ਨੂੰ ਦੱਸ ਦਿੱਤਾ ਕਿ ਸਾਧ ਸੰਗਤ ਦੇ ਵਿੱਚ ਆਉਣ, ਮੈਨੂੰ ਪਰਸਨਲ ਤੌਰ 'ਤੇ ਕਿਸੇ ਨੇ ਮਿਲਣ ਨਹੀਂ ਆਉਣਾ। ਇਸ ਪੁਰਾਣੀਆਂ ਸੰਗਤਾਂ ਸਾਰੀਆਂ ਜਾਣਦੀਆਂ ਹਨ ਕਿ ਜਦੋਂ ਉਹਨਾਂ ਦੀ ਧਰਮ ਪਤਨੀ ਦਾ ਦੇਹਾਂਤ ਹੋਇਆ ਸੀ ਉਸ ਤੋਂ ਉਪਰੰਤ ਉਹਨਾਂ ਸਾਰਿਆਂ ਬੱਚਿਆਂ ਨੂੰ ਬਿਠਾ ਕੇ ਇਹ ਗੱਲ ਕਹਿ ਦਿੱਤੀ ਸੀ ਕਿ ਅੱਜ ਤੋਂ ਉਪਰੰਤ ਜਿਹਨੇ ਵੀ ਮੈਨੂੰ ਮਿਲਣਾ ਹੋਵੇ ਸਾਧ ਸੰਗਤ ਦੇ ਵਿੱਚ ਮਿਲਣ, ਇਕੱਲੇ ਮਿਲਣ ਆਉਣ। ਉਸ ਤੋਂ ਉਪਰੰਤ ਜਦੋਂ ਬਾਊ ਜੀ ਨੇ ਇਹ ਗੱਲ ਨੋਟ ਕੀਤੀ ਅੱਜ ਤੋਂ 7-8 ਸਾਲ ਪਹਿਲਾਂ ਕਿ ਸੰਗਤਾਂ ਉਹਨਾਂ ਦੇ ਸਰੀਰ ਵੱਲ ਜ਼ਿਆਦਾ ਧਿਆਨ ਰੱਖਦੀਆਂ ਹਨ, ਜਦੋਂ ਵੀ ਉਹ ਦਰਬਾਰ ਹਾਲ ਦੇ ਵਿੱਚ ਆਉਂਦੇ ਤਾਂ ਸੰਗਤਾਂ ਉਹਨਾਂ ਵੱਲ ਜ਼ਿਆਦਾ ਧਿਆਨ ਰੱਖਦੀਆਂ, ਗੁਰੂ ਸਾਹਿਬ ਵੱਲ ਧਿਆਨ ਘੱਟ ਰੱਖਦੀਆਂ। ਤਾਂ ਬਾਊ ਜੀ ਨੇ ਇੱਥੇ ਅਲਿਪਤਤਾ ਦੀ ਇੱਕ ਹੋਰ ਮਿਸਾਲ ਕਾਇਮ ਕੀਤੀ ਕਿ ਉਹ ਇਹਨਾਂ ਸਤਸੰਗ ਸਮਾਗਮਾਂ ਦੇ ਵਿੱਚੋਂ ਅਲੋਪ ਹੋ ਕੇ ਆਪਣਾ ਛਪਨ ਜੀਵਨ ਜਾ ਕੇ ਬਿਤਾਉਣ ਲੱਗ ਪਏ। ਜੋ ਪਿਛਲੇ 8-10 ਸਾਲ ਤੋਂ ਉਹਨਾਂ ਆਪਣਾ ਛਪਨ ਜੀਵਨ ਬਿਤਾਇਆ ਹੈ ਕਿਉਂਕਿ ਉਹਨਾਂ ਨੇ ਸੰਗਤਾਂ ਨੂੰ ਸ਼ਬਦ ਗੁਰੂ ਦੇ ਲੜ ਲਾਇਆ ਸੀ ਅਤੇ ਸ਼ਬਦ ਗੁਰੂ ਦੇ ਲੜ ਹੀ ਲਾਉਣਾ ਚਾਹੁੰਦੇ ਸਨ। ਸੋ ਉਹਨਾਂ ਨੇ ਆਪਣੇ ਮਗਰ ਕਿਸੇ ਨੂੰ ਨਹੀਂ ਲਾਇਆ। ਸੋ ਇਸ ਇਹ ਵੀ ਉਹਨਾਂ ਦੀ ਸੰਗਤ ਤੋਂ ਵੀ ਅਲਿਪਤ ਹੋ ਕੇ ਪਾਸੇ ਰਹਿ ਕੇ ਸੰਗਤ ਚਲਾਉਣੀ, ਇਹ ਉਹਨਾਂ ਦੀ ਅਲਿਪਤਤਾ ਦੀ ਦੂਜੀ ਵੱਡੀ ਮਿਸਾਲ ਹੈ। ਸੋ ਅਲਿਪਤਤਾ ਵਿੱਚ ਵੀ ਗੁਰਮੁਖ ਹੋਏ ਸੋ ਅਲਿਪਤੋ ਵਰਤੇ ਜੋ ਹਨ ਉਹ ਬਾਣੀ ਦੀ ਤੁੱਕ ਦਾ ਉਹਨਾਂ ਦੇ ਹੂਬ ਹੂ ਇਨ ਬਿਨ ਟੁੱਕਦੀ ਹੈ। ਸੋ ਇਹ ਸੰਗਤਾਂ ਜੋ ਪੁਰਾਣੀਆਂ ਸੰਗਤਾਂ ਆਉਂਦੀਆਂ ਹਨ ਇਹ ਜਾਣਦੀਆਂ ਹਨ। 8-10 ਸਾਲ 1990 ਦੇ ਦਸੰਬਰ ਦੇ ਵਿੱਚ ਬਾਊ ਜੀ ਨੇ ਇੱਥੇ ਸੰਗਤ ਦੇ ਵਿੱਚ ਸ਼ਿਰਕਤ ਕੀਤੀ ਸੀ। 1990 ਤੋਂ ਉਪਰੰਤ ਉਹ ਸੰਗਤ ਦੇ ਵਿੱਚ ਇੱਥੇ ਨਹੀਂ ਆਏ, ਬਾਹਰੋਂ ਬੈਠੇ ਹੀ ਸਾਰਾ ਪ੍ਰਬੰਧ ਉਹਨਾਂ ਨੇ ਚਲਾਇਆ ਮਾਤਾ ਜੀ ਰਾਹੀਂ, ਆਪ ਖੁਦ ਉਸ ਤੋਂ ਉਪਰੰਤ ਮਾਤਾ ਜੀ ਦੇ ਰਾਹੀਂ ਸਾਰਾ ਪ੍ਰਬੰਧ ਚਲਾਉਂਦੇ ਰਹੇ। 1975-76 ਦੇ ਵਿੱਚ ਗੁਰਮੁਖ ਪਿਆਰੇ ਮਾਤਾ ਜੀ ਬਾਊ ਜੀ ਦੇ ਸੰਪਰਕ ਵਿੱਚ ਆਏ। ਮਾਤਾ ਜੀ ਦਾ ਪਿਛੋਕੜ ਜੋ ਜੀਵਨ ਸੀ, ਮਾਤਾ ਜੀ ਮਲੇਸ਼ੀਆ ਦੇ ਰਹਿਣ ਵਾਲੇ ਸਨ, ਬਹੁਤ ਰਾਇਲ ਫੈਮਿਲੀ ਨੂੰ ਬਿਲੋਂਗ ਕਰਦੇ ਸਨ, ਰਾਇਲ ਫੈਮਿਲੀ ਨੂੰ ਬਿਲੋਂਗ ਕਰਦੇ ਹੋਣ ਕਰਕੇ ਕਿਉਂਕਿ ਮਲੇਸ਼ੀਆ ਵਿੱਚ ਆਪ ਜੀ ਨੂੰ ਸੂਚਨਾ ਹਿੱਤ ਦੱਸਿਆ ਜਾਵੇ ਕਿ ਮਲੇਸ਼ੀਆ ਵਿੱਚ ਜਿੰਨੇ ਵੀ ਆਪਣੇ ਹਿੰਦੁਸਤਾਨੀ ਰਹਿੰਦੇ ਹਨ ਉਹ ਬਹੁਤ ਹੀ ਸੋਹਲ ਹਨ। ਜਿਸ ਤਰ੍ਹਾਂ ਕਨੇਡਾ, ਇੰਗਲੈਂਡ, ਅਮਰੀਕਾ ਵਿੱਚ ਜੋ ਆਪਣੇ ਹਿੰਦੁਸਤਾਨੀ ਲੋਕ ਪੰਜਾਬੀ ਭਰਾ ਜਾਂਦੇ ਹਨ ਉਹ ਸਰੀਰਕ ਤੌਰ 'ਤੇ ਤਕੜੇ ਹੁੰਦੇ ਹਨ, ਕਿਉਂਕਿ ਉੱਧਰ ਸਰੀਰਕ ਕੰਮ ਉਹਨਾਂ ਨੂੰ ਜ਼ਿਆਦਾ ਕਰਨਾ ਪੈਂਦਾ ਹੈ, ਉਹ ਸਰੀਰਕ ਤੌਰ 'ਤੇ ਤਕੜੇ ਹਨ। ਜੋ ਮਲੇਸ਼ੀਆ ਵਿੱਚ ਆਪਣੇ ਪੰਜਾਬੀ ਭਰਾ ਗਏ ਉਹ ਡਾਕਟਰ, ਇੰਜੀਨੀਅਰ ਜਾਂ ਪੜ੍ਹਿਆ ਲਿਖਿਆ ਵਰਗ ਹੀ ਗਿਆ ਔਰ ਉਹ ਉੱਧਰ ਜਾ ਕੇ ਉੱਚ ਵਰਗ ਦੇ ਵਿੱਚ ਹੀ ਰਿਹਾ ਔਰ ਜ਼ਿਆਦਾ ਉਹ ਸੋਹਲ ਹਨ। ਮਲੇਸ਼ੀਆ ਤੋਂ ਜੋ ਵੀ ਸੰਗਤ ਵੀ ਇੱਥੇ ਆਉਂਦੀ ਹੈ ਅਸੀਂ ਉਹਨਾਂ ਨੂੰ ਨੋਟ ਕੀਤਾ ਹੈ ਕਿ ਉਹ ਬਹੁਤ ਹੀ ਸੋਹਲ ਹਨ। ਸੋ ਇਹਨੇ ਇੱਕ ਰੋਇਲ ਫੈਮਿਲੀ ਨੂੰ ਬਿਲੋਂਗ ਕਰਦੇ ਹੋਣ ਕਰਕੇ, ਇਹਨੇ ਸੋਹਲ ਹੋਣ ਕਰਕੇ 1976 ਵਿੱਚ ਜਦੋਂ ਮਾਤਾ ਜੀ ਬਾਊ ਜੀ ਦੇ ਸੰਪਰਕ ਵਿੱਚ ਆਏ, ਕਿਉਂਕਿ ਮਾਤਾ ਜੀ ਦਾ ਪਹਿਲਾ ਜੀਵਨ ਸੀ, ਇਹ ਸਿਮਰਨ ਕਰਦੇ ਸਨ, ਗੁਰਬਾਣੀ ਦਾ ਬਹੁਤ ਅਭਿਆਸ ਕਰਦੇ ਸਨ। ਅਭਿਆਸ ਕਰਦਿਆਂ ਕਰਦਿਆਂ ਗੁਰਬਾਣੀ ਵਿੱਚੋਂ ਇਹਨਾਂ ਨੂੰ ਜੋ ਅਨੁਭਵ ਹੋਇਆ ਮਾਤਾ ਜੀ ਨੂੰ ਕਿ ਕਿਸੇ ਮਹਾਂਪੁਰਖ ਦੀ ਗੁਰਬਾਣੀ ਜੋ ਕਹਿੰਦੀ ਹੈ ਲੋੜ ਹੈ, ਸੋ ਇਹਨਾਂ ਨੇ ਮਹਾਂਪੁਰਖ ਦੀ ਭਾਲ ਵਿੱਚ ਹਿੰਦੁਸਤਾਨ ਆਏ। ਇੱਥੇ ਮਹਾਂਪੁਰਖ ਦੀ ਭਾਲ ਕਰਦੇ ਬਹੁਤ ਲੰਬੀ ਕਹਾਣੀ ਹੈ, ਉਹ ਇੱਥੇ ਦੱਸਣ ਯੋਗ ਨਹੀਂ ਹੈ। ਬਹੁਤ ਜਿਸ ਤਰ੍ਹਾਂ ਇਹਨਾਂ ਨੂੰ ਬਾਊ ਜੀ ਸੰਪਰਕ ਵਿੱਚ ਬਹੁਤ ਇਹਨਾਂ ਨੂੰ ਟਾਈਮ ਲੱਗਾ ਮਹਾਂਪੁਰਖ ਲੱਭਣ ਦੇ ਵਿੱਚ। ਜਦੋਂ ਵੀ ਇਹ ਉਹਨਾਂ ਦੇ ਸੰਪਰਕ ਵਿੱਚ ਆਏ 1976 ਦੇ ਵਿੱਚ, ਉਸ ਤੋਂ ਉਪਰੰਤ ਇਹ ਬਾਊ ਜੀ ਦੇ ਹੋ ਕੇ ਰਹਿ ਗਏ। ਉਹਨਾਂ ਦੇ ਨਾਲ ਆਤਮਿਕ ਜੋ ਸਾਂਝ ਇਹਨਾਂ ਦੀ ਸੀ ਮਾਤਾ ਜੀ ਦੀ, ਬਾਊ ਜੀ ਨੇ ਵੀ ਇਹਨਾਂ ਨੂੰ ਪਰਖ ਲਿਆ, ਹੀਰੇ ਨੂੰ ਪਰਖ ਲਿਆ। ਅਤੇ 1976 ਤੋਂ ਉਪਰੰਤ ਜਦੋਂ ਵੀ ਇੱਧਰ ਆਉਂਦੇ ਰਹੇ, ਆਪ ਜੀ ਪੁਰਾਣੀ ਸੰਗਤ ਸਾਰੀ ਜਾਣਦੀ ਹੈ ਕਿ ਜਦੋਂ ਬਾਹਰ ਸਮਾਗਮ ਹੁੰਦੇ ਸਨ, ਅੱਜ ਤਾਂ ਇੱਥੇ ਦੋਹੜੇ ਦੇ ਵਿੱਚ ਸਾਰੇ ਇੰਤਜ਼ਾਮ ਹਨ, ਬਿਜਲੀ ਦਾ ਇੰਤਜ਼ਾਮ ਪੂਰਾ ਹੈ, ਜਨਰੇਟਰ ਲੱਗੇ ਹੋਏ ਹਨ, ਬਿਜਲੀ ਜਾਂਦੀ ਹੈ, ਇੱਕ ਮਿੰਟ ਵਿੱਚ ਜਨਰੇਟਰ ਚੱਲ ਪੈਂਦਾ ਹੈ। ਸੋ ਉਹਨਾਂ ਦਿਨਾਂ ਵਿੱਚ ਰਿਹਾਇਸ਼ ਦਾ ਵੀ ਕੋਈ ਇੰਨਾ ਵਧੀਆ ਇੰਤਜ਼ਾਮ ਨਹੀਂ ਸੀ ਹੁੰਦਾ, ਜਨਰੇਟਰ ਦਾ ਕੋਈ ਇੰਤਜ਼ਾਮ ਹੀ ਨਹੀਂ ਸੀ, ਬਿਜਲੀ ਬਹੁਤ ਪਿੰਡਾਂ ਵਿੱਚ ਮਾੜੀ ਦਸ਼ਾ ਸੀ। ਉਹਨਾਂ ਦਿਨਾਂ ਦੇ ਵਿੱਚ ਮਾਤਾ ਜੀ ਨੇ ਇੱਥੇ ਬਾਊ ਜੀ ਦੇ ਨਾਲ ਜੋ ਗਰਮੀਆਂ ਦੇ ਦਿਨ ਕੱਟੇ ਹਨ ਉਹ ਪੁਰਾਣੀਆਂ ਸੰਗਤਾਂ ਜਾਣਦੀਆਂ ਹਨ। ਜਦੋਂ ਬੱਸਾਂ ਦੇ ਵਿੱਚ ਸਫ਼ਰ ਕਰਕੇ ਸਮਾਗਮਾਂ 'ਤੇ ਜਾਂਦੇ ਸਨ, ਬਾਊ ਜੀ ਨਾਲ ਮਾਤਾ ਜੀ ਵੀ ਜਾਂਦੇ ਸਨ, ਪਿੰਡਾਂ ਦੇ ਵਿੱਚ ਸਮਾਗਮ ਹੁੰਦੇ ਸਨ। ਸੋ ਇਹ ਕਸ਼ਟ ਇੱਕ ਰੋਇਲ ਫੈਮਿਲੀ 'ਚੋਂ ਆ ਕੇ ਕਦੋਂ ਕੋਈ ਝੱਲ ਸਕਦਾ ਹੈ? ਜਦੋਂ ਉਹਦੀ ਆਤਮਕ ਤੌਰ 'ਤੇ ਉਹ ਇੰਨਾ ਬਲਵਾਨ ਹੋ ਗਿਆ ਹੋਵੇ ਕਿ ਉਹਨੂੰ ਸਰੀਰਕ ਕਸ਼ਟ ਜੋ ਹਨ ਉਹ ਦਿਖਾਈ ਨਾ ਦਿੰਦੇ ਹੋਣ। ਸੋ ਇਹ ਮਾਤਾ ਜੀ ਨੇ ਸਰੀਰਕ ਕਸ਼ਟ ਸਾਰੇ ਚੱਲਦਿਆਂ ਹੋਇਆਂ ਬਾਊ ਜੀ ਦੇ ਨਾਲ ਇਹਨਾਂ ਸਮਾਗਮਾਂ ਦੇ ਵਿੱਚ ਸਾਥ ਦਿੱਤਾ, ਸਾਰੇ ਸਮਾਗਮਾਂ ਦੇ ਵਿੱਚ ਇਹਦਾ ਅਟੈਂਡ ਕਰਦੇ ਰਹੇ। ਅਤੇ 1999 ਵਿੱਚ ਜਿਹੜੀ ਇਸ ਘਟਨਾ ਦਾ ਮੈਂ ਜ਼ਿਕਰ ਕਰਨ ਲੱਗਾ ਹਾਂ ਉਹ ਵਾਪਰੀ ਕਿ ਬਾਊ ਜੀ ਨੇ ਸਾਰੇ ਟਰੱਸਟ ਦੇ ਮੈਂਬਰਾਂ ਨੂੰ, ਸਾਰੇ ਜੋ ਲੋਕਲ ਕਮੇਟੀ ਉਸ ਦੇ ਮੈਂਬਰਾਂ ਨੂੰ, ਹੋਰ ਜੋ ਸੇਵਾਦਾਰ ਸਨ ਉਹਨਾਂ ਨੂੰ ਇਕੱਠੇ ਕਰਕੇ ਇੱਕ ਮੀਟਿੰਗ ਕੀਤੀ। ਉਹਦੇ ਵਿੱਚ ਬਾਊ ਜੀ ਨੇ ਐਲਾਨ ਕਰ ਦਿੱਤਾ ਕਿ ਮਾਤਾ ਜੀ ਮਹਾਂਪੁਰਖ ਹਨ, ਮੇਰੇ ਤੋਂ ਬਾਅਦ ਆਪ ਜੀ ਨੇ ਅੱਜ ਤੋਂ ਹੀ, ਉਹਨਾਂ ਨੇ ਕਿਹਾ ਸੀ ਕਿ ਅੱਜ ਤੋਂ ਹੀ ਇਹਨਾਂ ਦੀ ਰਹਿਨਮਾਈ ਲੈਣੀ ਹੈ ਤੁਸੀਂ, ਔਰ ਇਹਨਾਂ ਨੂੰ ਇੱਕ ਉਹਨਾਂ ਨੇ ਆਪਣੇ ਮੁਖਾਰ ਬਿੰਦ ਤੋਂ ਜਗਤ ਮਾਤਾ ਦਾ ਖਿਤਾਬ ਦਿੱਤਾ। ਇਹ ਸਾਰੇ ਪੁਰਾਣੇ ਜੋ ਕਮੇਟੀ ਮੈਂਬਰ ਹਨ, ਟਰੱਸਟ ਦੇ ਮੈਂਬਰ ਹਨ, ਲੋਕਲ ਕਮੇਟੀ ਦੇ ਮੈਂਬਰ ਹਨ, ਕੋਈ 20-25 ਦੇ ਮੈਂਬਰ, ਕਈ ਮੈਂਬਰ ਹਾਜ਼ਰ ਸੀ, ਜਿਨ੍ਹਾਂ ਦੇ ਵਿੱਚ ਬਾਊ ਜੀ ਨੇ 1999 ਦੀ ਗੱਲ ਹੈ, 10 ਉਸ ਮੀਟਿੰਗ ਦੇ ਵਿੱਚ ਹਾਜ਼ਰ ਸੀ। ਉਸ ਵਿੱਚ ਬਾਊ ਜੀ ਨੇ ਡਿਕਲੇਅਰ ਕੀਤਾ ਕਿ ਮੇਰੇ ਤੋਂ ਬਾਅਦ ਤੁਸੀਂ ਇਹਨਾਂ ਨੂੰ ਹੀ ਮੰਨਣਾ ਹੈ ਮਹਾਂਪੁਰਖ, ਇਹਨਾਂ ਦੀ ਰਹਿਨਮਾਈ ਹੇਠ ਰਹੋਗੇ ਤਾਂ ਇਹ ਸਤਸੰਗ ਸਮਾਗਮਾਂ ਦੀ ਲਹਿਰਾਂ ਇਸੇ ਤਰ੍ਹਾਂ ਚੱਲਦੀਆਂ ਰਹਿਣਗੀਆਂ, ਆਪ ਗੁਰੂ ਨਾਨਕ ਦੇ ਪਿਆਰ ਦਾ ਜੋ ਨਿੱਘ ਹੈ ਇਸੇ ਤਰ੍ਹਾਂ ਹੀ ਮਾਣਦੇ ਰਹੋਗੇ। ਸੋ ਆਪਾਂ ਇਹ ਕਹਿ ਸਕਦੇ ਹਾਂ ਕਿ ਮਾਤਾ ਜੀ ਬਾਊ ਜੀ ਦੇ ਵਰਸੋਏ ਹੋਏ ਹਨ। ਵਰਸੋਇਆ ਕਿਹਨੂੰ ਕਿਹਾ ਜਾਂਦਾ ਹੈ? ਮਹਾਂਪੁਰਖ ਨੂੰ, ਜਿਹਨੂੰ ਮਹਾਂਪੁਰਖ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਇਹ ਦੱਸ ਜਾਵੇ ਕਿ ਮੇਰੇ ਤੋਂ ਬਾਅਦ ਇਹ ਮਹਾਂਪੁਰਖ ਹੋਵੇਗਾ, ਜਿਹਨੂੰ ਮਹਾਂਪੁਰਖ ਆਪਣੇ ਮੂੰਹੋਂ ਮਹਾਂਪੁਰਖ ਕਹਿ ਜਾਵੇ ਉਹਨੂੰ ਵਰਸੋਇਆ ਕਿਹਾ ਜਾਂਦਾ ਹੈ, ਬਾਕੀ ਆਪਣੇ ਆਪ ਕੋਈ ਬਣ ਕੇ ਬੈਠ ਜਾਵੇ ਉਹਦੀ ਗੱਲ ਹੋਰ ਹੈ। ਸੋ ਮਾਤਾ ਜੀ ਬਾਊ ਜੀ ਤੋਂ ਵਰਸੋਏ ਹਨ। ਸੋ ਆਪਾਂ ਸਾਰਿਆਂ ਨੇ ਸ਼ਰਧਾ ਭਾਵਨੀ ਨਾਲ, ਪਿਆਰ ਨਾਲ ਇਹਨਾਂ ਦੇ ਜੋ ਵੀ ਹੁਕਮ ਹਨ, ਜੋ ਵੀ ਇਹਨਾਂ ਦੇ ਬਚਨ ਹਨ, ਉਹਨਾਂ ਦੀ ਪਾਲਣਾ ਕਰਨੀ ਹੈ। ਜੋ ਇਹ ਸਤਸੰਗ ਦੀ ਲਹਿਰ ਬਾਊ ਜੀ ਨੇ ਇੰਨੀ ਦੇਰ ਤੋਂ ਚਲਾਈ ਹੋਈ ਹੈ, ਇਹਨੂੰ ਅੱਗੇ ਹੁਣ ਤਕਰੀਬਨ ਪਿਛਲੇ 5-7 ਸਾਲ ਤੋਂ, ਜਦੋਂ ਤੋਂ ਬਾਊ ਜੀ ਦੀ ਸਿਹਤ ਢਿੱਲੀ ਹੋਈ ਸੀ ਉਦੋਂ ਤੋਂ ਬਾਊ ਜੀ ਨੇ ਸਾਰਾ ਹੀ ਚਾਰਜ ਮਾਤਾ ਜੀ ਨੂੰ ਦਿੱਤਾ ਹੋਇਆ ਸੀ। ਜੋ ਵੀ ਅਗਵਾਈ ਕਰਦੇ ਸਨ ਮਾਤਾ ਜੀ ਕਰਦੇ ਸਨ, ਟਰੱਸਟ ਨੂੰ, ਮੈਂਬਰਾਂ ਨੂੰ, ਹੋਰ ਸੇਵਾਦਾਰਾਂ ਨੂੰ ਜੋ ਵੀ ਮਿਲਦੇ ਰਹੇ ਹਨ, ਸਭ ਨੂੰ ਪਤਾ ਹੈ ਕਿ ਜਿੰਨੀ ਵੀ 6-7 ਸਾਲ ਤੋਂ ਅਗਵਾਈ ਕੀਤੀ ਹੈ, ਜੋ ਇਹ ਆਪ ਜੀ ਨੇ ਸਮਾਗਮਾਂ ਦੇ ਵਿੱਚ ਕੰਸਟਰਕਸ਼ਨ ਹੋਈ ਹੈ, ਜੋ ਵੀ ਸਾਰਾ ਕੁਛ ਹੀ ਇਹ ਮਾਤਾ ਜੀ ਦੀ ਅਗਵਾਈ ਦੇ ਵਿੱਚ ਹੋਇਆ ਹੈ ਪਿਛਲੇ 6-7 ਸਾਲ ਤੋਂ। ਬਾਊ ਜੀ ਨੇ ਕਦੇ ਵੀ ਕਿਸੇ ਕੰਮ ਵਿੱਚ ਇੰਟਰਫੀਅਰ ਨਹੀਂ ਕੀਤਾ। ਸੋ ਅਖੀਰ ਇੱਥੋਂ ਤੱਕ ਦਾਸ ਨੇ ਸੁਣਿਆ ਕਿ ਅਖੀਰਲੇ ਦਿਨਾਂ ਵਿੱਚ ਬਾਊ ਜੀ ਦੇ ਮੁਖਾਰਬਿੰਦ ਤੋਂ ਦਾਸ ਨੇ ਸੁਣਿਆ ਹੈ कि माता जी करीबन 2 साल तो बाऊ जी आप माता जी कह के पुकारते सन। माता जी कह के पुकारना अखीरले 2-3 महीने माँ कह के पुकारन लग पाए। इस तो वड्डी होर मिसाल साडे वास्ते नहीं मिल सकती कि माता जी तो माँ के उपर आ गए। अपने मूहों बाऊ जी ने इन्हों माता जी और माँ का खिताब दिता है, जगत माता का खिताब दिता। सो आप सारे ने प्यार श्रद्धा भावनी नाल इन्हां दे हुक्म दे विच चलदिआं होइआं जो गुरु नानक दा प्यार आपां इन्नी देर तों माण रहे हाँ, बाऊ जी अज भी साडे विच ही हन। आत्मक तौर ते बाऊ जी माता जी एक ही हन, इह दो नहीं हन। पहलां भी एक ही सन, हुण भी एक ही हन। आत्मक तौर ते बाऊ जी माता जी दे रूप दे विच साडे कोल हन। सो आपां जो उन्हां दी घाट शरीरक तौर ते सानूं महसूस होई है उह तां आपां हुण पूरी कर नहीं सकदे। गुरू का पाणा है, आपां सारी संगत ने मनना है। सो आपां फिर भी गुरु के बहुत बहुत शुक्रगुजार हाँ कि अपने कोल फिर महापुरख की एक मौजूदगी है। सो आपां अगे तो उन्हां दी रहनुमाई हेठ ये चलना है। एक मैं बेनती करांगा, पहला भी दास ने बेनती की सी कि महापुरख बारे कोई महापुरख ही कह सकता है, महापुरख ही किसी महापुरख की जीवनी बारे लिख सकता है। होर कोई भी लिखेगा, कोई लेखनी लिखेगा, कोई बोलेगा ਤਾਂ ਉਹਦੀ ਆਪਣੀ ਮੱਤ ਦੇ ਅਨੁਸਾਰ ਹੀ ਹੋਵੇਗਾ। ਸੋ ਸੰਗਤ ਦੇ ਵਿੱਚ ਅਗਰ ਕੋਈ ਬਾਊ ਜੀ ਦੇ ਪ੍ਰਤੀ ਕੋਈ ਲੇਖਣੀ ਲਿਖਦਾ ਹੈ ਉਹ ਬਿਲਕੁਲ ਪ੍ਰਮਾਣ ਨਹੀਂ ਹੋ ਸਕਦੀ ਜਿੰਨਾ ਚਿਰ ਕਿ ਉੱਤੇ ਮਾਤਾ ਜੀ ਦੀ ਮੋਹਰ ਨਹੀਂ ਲੱਗਦੀ। ਕਿਉਂਕਿ ਮਹਾਂਪੁਰਖ ਹੀ ਮਹਾਂਪੁਰਖ ਨੂੰ ਪਹਿਚਾਣਦਾ ਹੁੰਦਾ ਹੈ, ਉਹੀ ਮਹਾਂਪੁਰਖ ਦਾ ਹਿਰਦਾ ਜਾਣਦਾ ਹੁੰਦਾ ਹੈ, ਉਹੀ ਉਸ ਨੂੰ ਬਿਆਨ ਕਰ ਸਕਦਾ ਹੁੰਦਾ ਹੈ। ਸੋ ਇਸੇ ਤਰ੍ਹਾਂ ਜੋ ਵੀ ਕਿਤਾਬ ਜਾਂ ਕੋਈ ਕਿਤਾਬ ਜਾਂ ਕੋਈ ਆਪਣੇ ਆਪ ਛਾਪਣ ਦੀ ਕਿਰਪਾਲਤਾ ਨਾ ਕਰੇ। ਜੇ ਅਗਰ ਕੋਈ ਛਾਪਣਾ ਹੋਏਗਾ ਮਹਾਂਪੁਰਖਾਂ ਦੀ ਆਪਣੀ ਮਰਜ਼ੀ ਹੋਏਗੀ, ਉਹਨਾਂ ਦੇ ਅੰਦਰ ਕੋਈ ਗੱਲ ਹੋਏਗੀ, ਉਹ ਆਪਣੇ ਆਪ ਕੋਈ ਛਾਪ ਦੇਣ ਜਾਂ ਨਾ ਛਾਪ ਦੇਣ, ਇਹਦੇ ਬਾਰੇ ਆਪਾਂ ਕੁਛ ਨਹੀਂ ਕਹਿ ਸਕਦੇ। ਸੋ ਇਹ ਸੰਗਤਾਂ ਨੇ ਬੇਨਤੀ ਪ੍ਰਵਾਨ ਕਰਨੀ। ਹੁਣ ਮੈਂ ਮਾਤਾ ਜੀ ਅੱਗੇ ਬੇਨਤੀ ਕਰੂੰਗਾ ਕਿ ਉਹ 2-4-5-7 ਮਿੰਟ ਵਾਸਤੇ ਸੰਗਤਾਂ ਪ੍ਰਤੀ ਪ੍ਰਵਚਨ ਕਰਨ ਦੀ ਕਿਰਪਾਲਤਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਸਾਜੀ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਦੇ ਦਰਸ਼ਨ ਕਰਨ ਨੂੰ ਬਹੁਤ ਹੀ ਤਰਸ ਰਹੀ ਸੀ, ਤਰਸ ਹੀ ਨਹੀਂ ਸਗੋਂ ਅੰਦਰੋਂ ਲੁੱਝ ਜਾਂਦੀ ਸੀ, ਕਿਉਂਕਿ ਸਾਰੀਆਂ ਸੰਗਤਾਂ ਬੜੇ ਚਿਰਾਂ ਤੋਂ ਬੜੇ ਪਿਆਰ ਨਾਲ ਸਾਨੂੰ ਯਾਦ ਕਰ ਉਡੀਕ ਰਹੀਆਂ ਸਨ। ਸੰਗਤਾਂ ਦੀ ਐਡੀ ਲੰਬੀ ਉਡੀਕ, ਇੰਨੇ ਡੂੰਘੇ ਪਿਆਰ ਦਾ ਜਵਾਬ ਅਸੀਂ ਬਹੁਤ ਲੰਬੇ ਅਰਸੇ ਤੋਂ ਨਹੀਂ ਦੇ ਸਕੇ, ਜਿਸ ਦਾ ਕਾਰਨ ਸੰਗਤਾਂ ਕਾਫੀ ਹੱਦ ਤੱਕ ਜਾਣਦੀਆਂ ਹੀ ਹਨ। ਆਪਣੇ ਪਰਮ ਪਿਆਰੇ ਬਾਊ ਜੀਆਂ ਦੀ ਸਿਹਤ ਕਾਫੀ ਸਮੇਂ ਤੋਂ ਨਿੱਕੀ ਤੋਂ ਨਿੱਕੀ ਖੇਚਲ ਸਹਾਰਨ ਯੋਗ ਨਹੀਂ ਸੀ, ਪਰ ਉਹਨਾਂ ਦੀ ਸਰੀਰਕ ਸੇਵਾ ਸੰਭਾਲ ਦੀ ਬਹੁਤ ਹੀ ਜ਼ਰੂਰਤ ਸੀ। ਬਸ ਮੈਂ ਉਦੋਂ ਤੋਂ ਲੈ ਕੇ ਹੁਣ ਤੱਕ ਉਹਨਾਂ ਦੇ ਹਰ ਕਿਸਮ ਦੇ ਸੁੱਖ ਆਰਾਮ ਤੇ ਸੇਵਾ ਵਿੱਚ ਜੁਟੀ ਰਹੀ ਹਾਂ। ਜਿਹੋ ਜਿਹੀ ਉਹਨਾਂ ਵਾਸਤੇ ਗੁਰੂ ਸਾਹਿਬ ਨੇ ਮੇਰੇ ਤੋਂ ਸੇਵਾ, ਉਹ ਧੰਨ ਗੁਰੂ ਨਾਨਕ ਦੇਵ ਜੀ ਆਪ ਹੀ ਜਾਣਦੇ ਹਨ। ਮੈਂ ਕੁਝ ਕਰਨ ਜੋਗੀ ਨਹੀਂ, ਇਹ ਨਿਰੋਲ ਗੁਰੂ ਨਾਨਕ ਦੀ ਵਡਿਆਈ ਹੈ। ਬਾਊ ਜੀਆਂ ਦਾ ਸਰੀਰਕ ਵਿਛੋੜਾ ਆਪਣੇ ਸਾਰਿਆਂ ਲਈ ਅਸਹਿ ਹੈ, ਪਰ ਉਹਨਾਂ ਦਾ ਆਤਮਿਕ ਪਿਆਰ ਹਮੇਸ਼ਾ ਵਾਸਤੇ ਆਪਣੇ ਨਾਲ ਹੀ ਰਹੇਗਾ। ਬਾਊ ਜੀਆਂ ਨੇ ਆਪਣਾ ਸਾਰਾ ਜੀਵਨ ਗੁਰੂ ਗ੍ਰੰਥ ਸਾਹਿਬ ਦੀ ਆਗਿਆ ਤੇ ਰੱਬੀ ਹੁਕਮ ਰਜਾ ਵਿੱਚ ਪੂਰਨ ਤੌਰ ਤੇ ਗੁਜ਼ਾਰਿਆ। ਉਹਨਾਂ ਹਰ ਤਰ੍ਹਾਂ ਅਕਾਲ ਪੁਰਖ ਦੇ ਭਾਣੇ ਨੂੰ ਛੁੜੇ ਮੱਥੇ ਖੁਸ਼ੀ ਖੁਸ਼ੀ ਤੇਰਾ ਭਾਣਾ ਮੰਨਣਾ ਮੇਠਾ ਲਾਗੇ ਦੇ ਕਹਿ ਕੇ ਪ੍ਰਵਾਨ ਕੀਤਾ। ਸੋ ਮੇਰੀ ਬੇਨਤੀ ਹੈ ਸਾਰੀਆਂ ਸੰਗਤਾਂ ਨੂੰ, ਆਪਾਂ ਸਾਰਿਆਂ ਨੇ ਰਲ ਕੇ ਪਰਮਾਤਮਾ ਦੇ ਦੈਵੀ ਹੁਕਮ ਨੂੰ ਸ਼ੁਕਰਾਨੇ ਵਿੱਚ ਰਹਿ ਕੇ ਮੰਨਣਾ ਹੈ। ਗੁਰਮੁਖ ਪਿਆਰੇ ਬਾਊ ਜੀਆਂ ਦੇ ਉਡੀਕੇ ਰਸਤਿਆਂ ਤੇ ਚੱਲ ਕੇ ਆਪਣਾ ਜੀਵਨ ਗੁਰਬਾਣੀ ਦੇ ਅਨੁਸਾਰ ਲੋਕ ਸੁਖੀ ਪ੍ਰਲੋਕ ਸਹੇਲੇ ਬਣਾਉਣਾ ਹੈ। ਘੋਰ ਕਲਯੁਗ ਹੈ, ਸਾਰੀਆਂ ਸੰਗਤਾਂ ਸਮਾਗਮ ਤੇ ਪਹੁੰਚ ਕੇ ਨਾਮ ਬਾਣੀ ਦੇ ਸਾਰੇ ਲਾਹੇ ਲਿਆ ਕਰੋ। ਮੈਂ ਜ਼ਿਆਦਾ ਕੁਝ ਬੋਲ ਨਹੀਂ ਸਕਦੀ, ਨਾ ਹੀ ਮੈਨੂੰ ਬਹੁਤ ਸੋਹਣਾ ਬੋਲਣਾ ਆਉਂਦਾ ਹੈ। ਇਹ ਵੀ ਪਾਤਸ਼ਾਹ ਦੀ ਮਿਹਰ ਹੈ ਜਿਹੜਾ ਮੈਂ ਬੋਲ ਰਹੀ ਹਾਂ। ਮੈਂ ਧੰਨ ਗੁਰੂ ਨਾਨਕ ਤੇ ਸਾਰੀਆਂ ਸੰਗਤਾਂ ਦੀ ਬਹੁਤ ਬਹੁਤ ਸ਼ੁਕਰ ਗੁਜ਼ਾਰ ਹਾਂ। ਤੁਹਾਨੂੰ ਸਭ ਨੂੰ ਇੱਥੇ ਪਹੁੰਚਣਾ ਮੇਰੇ ਸਿਰ ਮੱਥੇ ਤੇ ਜੀ ਆਇਆਂ ਨੂੰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।